You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਐਲਿਸ ਸਪ੍ਰਿੰਗ ਤੋਂ ਗਗਨਦੀਪ ਸਿੰਘ ਰਲ ਨੇ ਸਾਂਝ ਬਣਾਈ ਹੈ। ਤੁਹਾਡੀ ਕਹਾਣੀ ਤੁਹਾਡੀ ਜ਼ਬਾਨੀ ਸਾਡਾ ਇੱਕ ਸੈਗਮੈਂਟ ਆ ਜਿਹਦੇ 'ਚ ਅਸੀਂ ਆਮ ਜਿਹੇ ਲੋਕਾਂ ਦੀਆਂ ਆਮ ਜਿਹੀਆਂ ਗੱਲਾਂ ਤੁਹਾਡੀ ਨਜ਼ਰ ਕਰਦੇ ਹਾਂ। ਅਤੇ ਉਸੇ ਸਿਲਸਿਲੇ 'ਚ ਸਾਡਾ ਮਨ ਹੋਇਆ ਕਿਉਂ ਨਾ ਗਗਨਦੀਪ ਦੀ ਪ੍ਰਵਾਸ ਯਾਤਰਾ ਸੰਬੰਧੀ ਤੁਹਾਨੂੰ ਕੁਝ ਦੱਸਿਆ ਜਾਵੇ। ਹਾਂਜੀ ਗਗਨ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ।
ਜੀ ਦੱਸੋ ਸਾਨੂੰ ਥੋੜ੍ਹਾ ਜਿਹਾ, ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਇਸ ਦੂਰ ਦੁਰਾਡੇ ਇਲਾਕੇ 'ਚ ਰਹਿੰਦਿਆਂ ਨੂੰ, ਕਿਉਂਕਿ ਮੈਲਬਨ ਤੋਂ ਸਾਨੂੰ ਤਾਂ ਬੜੇ ਦੂਰ ਲੱਗਦੇ ਹੋ।
ਭਾਜੀ ਮੈਨੂੰ ਐਲਿਸ ਸਪ੍ਰਿੰਗ ਆਈ ਨੂੰ ਹੁਣ ਤਕਰੀਬਨ 7 ਸਾਲ ਤੋਂ ਉੱਪਰ ਹੋ ਰਹੇ ਆ। ਮੈਂ ਅਗਸਤ 2013 ਵਿੱਚ ਇੱਥੇ ਆਇਆ ਸੀ।
ਜੀ ਤੇ ਦੱਸੋਗੇ ਕਿਸ ਸਿਲਸਿਲੇ 'ਚ ਆਉਣਾ ਹੋਇਆ ਇੱਥੇ?
ਇੱਥੇ ਤਾਂ ਸਭ ਤੋਂ ਪਹਿਲਾਂ ਤਾਂ ਮੈਨੂੰ, ਜੋ ਤੁਹਾਨੂੰ ਪਤਾ ਹੀ ਹੈ ਕਿ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਸਾਨੂੰ ਕਈਆਂ ਨੂੰ ਰੀਜਨਲ ਏਰੀਆ ਵਿੱਚ ਮੂਵ ਹੋਣਾ ਪੈਂਦਾ, ਤੇ ਉਸੇ ਸਿਲਸਿਲੇ ਵਿੱਚ ਮੈਂ ਐਲਿਸ ਸਪ੍ਰਿੰਗ ਮੂਵ ਹੋਇਆ ਸੀ। ਤੇ ਫਿਰ ਮੈਂ ਇੱਥੇ ਆ ਕੇ ਪਹਿਲਾਂ ਤਾਂ ਆਪਣੇ ਫੀਲਡ ਦੀ ਜੋਬ ਲੱਭੀ, ਫਿਰ ਉਸ ਤੋਂ ਬਾਅਦ ਮੈਂ ਸਟੇਟ ਸਪੋਂਸਰਸ਼ਿਪ ਪਾਈ ਸੀ। ਤੇ ਸਟੇਟ ਸਪੋਂਸਰਸ਼ਿਪ ਪਾਉਣ ਤੋਂ ਬਾਅਦ ਫਿਰ ਮੈਂ ਇੱਥੇ ਜੋਬ ਕਰਦਾ ਰਿਹਾ, ਤੇ ਫਿਰ ਉਸ ਤੋਂ ਬਾਅਦ ਮੈਨੂੰ ਇੱਥੇ ਦਾ ਲਾਈਫ ਸਟਾਈਲ ਬਹੁਤ ਵਧੀਆ ਲੱਗਾ, ਤੇ ਹੁਣ ਮੈਨੂੰ ਤਕਰੀਬਨ 7 ਸਾਲ ਹੋ ਗਏ ਇੱਥੇ ਰਹਿੰਦੇ ਨੂੰ।
ਜੀ ਤੇ ਗਗਨ, ਅਕਸਰ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਆ ਜਿਹੜੇ ਸਟੇਟ ਸਪੋਂਸਰਸ਼ਿਪ ਪਾ ਦਿੰਦੇ ਆ, ਇੱਕ ਵਾਰ ਉਸ ਥਾਂ 'ਤੇ ਜਾ ਕੇ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਬੰਦਾ ਪੱਕਾ ਹੋ ਜਾਂਦਾ, ਅਤੇ ਮੁੜ ਕੇ ਮੋੜ ਮੁਹਾਰਾਂ ਫਿਰ ਉਹੀ ਸਿਡਨੀ, ਉਹੀ ਮੈਲਬਨ, ਉਹੀ ਬ੍ਰਿਸਬਨ। ਤੁਹਾਡਾ ਮਨ ਨਹੀਂ ਕਰਿਆ ਇੱਧਰ ਨੂੰ ਵਾਪਸੀ ਦਾ?
ਸੱਚ ਪੁੱਛੋ ਤਾਂ ਭਾਜੀ, ਤੇ ਮੇਰਾ ਤਾਂ ਬਹੁਤ ਦਿਲ ਕਰਦਾ ਸੀ ਕਿ ਕਈ ਕਈ ਟਾਈਮ ਮੈਲਬਨ ਆਉਣ ਦਾ। ਮੈਂ ਸਾਲ ਪਹਿਲਾਂ ਸੋਚਿਆ ਵੀ ਸੀ ਕਿ ਮੈਲਬਨ, ਮੈਂ ਪਹਿਲਾਂ ਮੈਲਬਨ ਰਹਿੰਦਾ ਹੁੰਦਾ ਸੀ ਐਲਿਸ ਸਪ੍ਰਿੰਗ ਤੋਂ ਪਹਿਲਾਂ, ਤੇ ਮੈਨੂੰ ਮੈਲਬਨ ਨਾਲ ਬਹੁਤ ਪਿਆਰ ਆ। ਤੇ ਪਰ ਜਿਸਲੇ ਮੈਂ ਮੈਲਬਨ ਆਉਂਦਾ ਸੀ ਵਾਪਸ, ਤੇ ਉੱਥੇ ਮੈਂ ਉਹਦੇ ਟ੍ਰੈਫਿਕ ਤੇ ਬਿਜ਼ੀ ਲਾਈਫ ਸਟਾਈਲ ਦੇਖਦਾ ਸੀ ਨਾ, ਤਦ ਫਿਰ ਮੇਰਾ ਦੁਬਾਰਾ ਖਿੱਚ ਨਾ ਦੁਬਾਰਾ ਐਲਿਸ ਸਪ੍ਰਿੰਗ ਨੂੰ ਆ ਜਾਂਦੀ ਸੀ। ਤੇ ਹੁਣ ਵੀ ਇੱਥੇ ਦਾ ਜਿੱਦਾਂ ਹੁਣ ਲਾਈਫ ਸਟਾਈਲ ਆ ਬਹੁਤ ਜ਼ਿਆਦਾ ਈਜ਼ੀ ਆ, ਕੰਮ ਤੋਂ ਵੀ ਤੁਹਾਨੂੰ ਜਾਣ ਲਈ ਤਕਰੀਬਨ 5 ਜਾਂ 10 ਮਿੰਟ ਲੱਗਦੇ ਆ, ਤੇ ਉਹ ਦੇਖੋ ਤੁਸੀਂ ਕਿੰਨਾ ਟਾਈਮ ਆਪਣੇ ਆਪ ਵਾਸਤੇ ਤੁਸੀਂ ਬਚਾ ਸਕਦੇ ਆ। ਤੇ ਬਾਕੀ ਇਹ ਕਿ ਸਾਰਿਆਂ ਨਾਲ ਇੱਥੇ ਬਹੁਤ ਪਿਆਰ ਬਣਿਆ ਹੋਇਆ, ਇੱਕ ਦੂਜੇ ਨੂੰ ਸਾਰੇ ਜਾਣਦੇ ਆ, ਤੇ ਉਸ ਕਰਕੇ ਫਿਰ ਇੱਕ ਤਰ੍ਹਾਂ ਪਿੰਡਾ ਜਿਹਾ ਵਾਲਾ ਮਾਹੌਲ ਜਿਹਾ ਮਿਲਦਾ ਇੱਥੇ।
ਥੋੜ੍ਹਾ ਜਿਹਾ ਦੱਸੋਗੇ ਭਾਰਤੀ ਭਾਈਚਾਰੇ ਦੀ ਕਿੰਨੀ ਕੁ ਆਬਾਦੀ ਹੈ ਇੱਥੇ, ਤੇ ਪੰਜਾਬੀ ਲੋਕ ਵੀ ਹੈਗੇ ਆ ਕੀ, ਕੋਈ ਗੁਰਦੁਆਰਾ ਸਾਹਿਬ, ਮੰਦਿਰ, ਮਸਜਿਦ, ਕੁਛ ਥੋੜ੍ਹਾ ਜਿਹਾ ਦੱਸੋਗੇ ਮਾਹੌਲ ਬਾਰੇ?
ਹਾਂਜੀ, ਇੱਥੇ ਜੇ ਤੁਹਾਨੂੰ ਮੈਂ ਥੋੜ੍ਹੀ ਹਿਸਟਰੀ ਦੱਸਾਂ, ਤੇ ਇੱਥੇ ਜ਼ਿਆਦਾਤਰ ਪਹਿਲਾਂ 2003 ਜਾਂ 2004 ਵਿੱਚ ਇੱਕ ਦੋ ਫੈਮਲੀਆਂ, ਪੰਜਾਬੀ ਫੈਮਲੀਆਂ ਆਈਆਂ ਸੀ, ਤੇ ਕਾਫੀ ਉਸ ਟਾਈਮ ਪੰਜਾਬੀ ਫੈਮਲੀਆਂ ਤੇ ਥੋੜੇ ਜਿਹੇ ਕੇਰਲਾ ਦੇ ਲੋਕ ਸੀ, ਮਲਿਆਲੀ ਕਮਿਊਨਿਟੀ ਤੋਂ ਲੋਕ ਸੀ। ਤੇ 2010 ਤੋਂ ਲੈ ਕੇ 11-12 ਵਿੱਚ ਇੱਥੇ ਕਾਫੀ ਲੋਕ ਆਉਣੇ ਸ਼ੁਰੂ ਹੋ ਗਏ ਮਾਈਗ੍ਰੇਸ਼ਨ ਦੇ ਪਰਪਸ ਨਾਲ, ਤੇ ਉਸ ਤੋਂ ਬਾਅਦ 2013 ਤੋਂ ਲੈ ਕੇ ਹੁਣ ਤੱਕ ਤਾਂ ਕਾਫੀ ਲੋਕ ਆ ਗਏ ਆ। ਤੇ ਉਸ ਤੋਂ ਬਾਅਦ ਕਈ ਲੋਕਾਂ ਨੇ ਇੱਥੇ ਡਿਸੀਜ਼ਨ ਲੈ ਕੇ ਇੱਥੇ ਰਵਾਂਗੇ। ਤੇ ਹੁਣ ਜਿਹੜੀ 2016 ਦੀ ਸੈਂਸਸ, ਉਹ ਸਾਨੂੰ ਗਲਤ ਲੱਗਦੀ ਹੈ। ਇੱਥੇ ਕਹਿ ਰਹੇ ਆ ਕਿ 3000 ਭਾਰਤੀ ਭਾਈਚਾਰਾ, ਜਿਹਨਾਂ ਵਿੱਚੋਂ 400 ਜਾਂ 500 ਦੇ ਕਰੀਬ ਪੰਜਾਬੀ ਭਾਈਚਾਰਾ ਆ, ਪਰ ਸਾਨੂੰ ਉਹਦੇ ਵਿੱਚ ਲੱਗਦਾ ਕਿ ਉਹਦੇ ਵਿੱਚ ਜ਼ਿਆਦਾ ਲੋਕ ਰਹਿੰਦੇ ਇੱਥੇ। ਤੇ ਸਾਡੇ ਇੱਥੇ ਗੁਰਦੁਆਰਾ ਸਾਹਿਬ ਵੀ ਹੈਗਾ ਆ, ਮਤਲਬ ਪ੍ਰੋਪਰ ਬਿਲਡਿੰਗ ਨੇ ਹੈਗੀ, ਘਰ ਵਿੱਚ ਗੁਰੂ ਜੀ ਦਾ ਸਰੂਪ ਰੱਖਿਆ ਹੋਇਆ। ਤੇ ਹਰੇਕ ਫਰਾਈਡੇ ਤੇ ਸੰਡੇ ਅਸੀਂ ਉੱਥੇ ਪਾਠ ਕਰਦੇ ਹਾਂ। ਤੇ ਉੱਥੇ ਹੁਣ ਪਿਛਲੇ ਮਹੀਨੇ ਅਸੀਂ ਮਤਲਬ ਕੋਵਿਡ ਕਰਕੇ ਰੁਕ ਗਏ ਸੀ, ਤੇ ਕੋਵਿਡ ਜੋ ਖਤਮ ਹੋਇਆ, ਹੁਣ ਮੰਡੇ ਤੋਂ ਬੱਚਿਆਂ ਦੀ ਪੰਜਾਬੀ ਕਲਾਸਾਂ ਵੀ ਚਲਾਉਂਦੇ ਹਾਂ। ਤੇ ਇੱਥੇ ਮੰਦਿਰ ਵੀ ਹੈਗਾ
ਜੀ,
ਤੇ ਉਹ ਵੀ ਹਰੇਕ ਮੇਰੇ ਖਿਆਲ ਸ਼ਾਇਦ ਸੈਚਰਡੇ, ਹਾਂਜੀ ਸੈਚਰਡੇ ਕਰਦੇ ਉਹ, ਤੇ ਉੱਥੇ ਆਪਣੀ ਆਰਤੀ ਜਾਂ ਪੂਜਾ ਕਰਦੇ ਸੈਚਰਡੇ। ਮਤਲਬ ਕਾਫੀ ਲੋਕ ਇੱਥੇ ਹੈਗੇ ਆ, ਪਰ ਜ਼ਿਆਦਾ ਪੰਜਾਬੀ ਭਾਈ, ਓਵਰਆਲ ਇੰਡੀਅਨ ਭਾਈਚਾਰੇ 'ਚ ਦੇਖਿਆ ਇੱਥੇ ਜ਼ਿਆਦਾ ਹੈਗੇ ਆ ਮਲਿਆਲੀ ਭਾਈਚਾਰੇ ਵਾਲੇ, ਕੇਰਲਾ ਤੋਂ ਲੋਕ। ਤੇ ਪਰ ਫਿਰ ਵੀ ਟਾਊਨ ਦੇ ਹਿਸਾਬ ਨਾਲ ਕਾਫੀ ਪਾਪੂਲੇਸ਼ਨ ਆ।
ਤੇ ਥੋੜ੍ਹਾ ਜਿਹਾ ਦੱਸੋਗੇ, ਕਿਉਂਕਿ ਤੁਸੀਂ ਮੈਲਬਨ ਤਾਂ ਇੱਕ ਭੰਗੜੇ ਦੀ ਟੀਮ ਨਾਲ ਵੀ ਜੁੜੇ ਹੋਏ ਸੀ, ਹੁਣੇ ਹੁਣੇ ਤੁਸੀਂ ਧਾਰਮਿਕ ਲੋੜਾਂ, ਸਪਿਰਚੁਅਲ ਨੀਡਸ ਨੇ ਜਿਹੜੀਆਂ ਬੰਦੇ ਦੀਆਂ, ਉਹਨਾਂ ਬਾਰੇ ਤਾਂ ਗੱਲ ਕੀਤੀ ਆ। ਸੋ ਸਮਾਜਿਕ ਪੱਧਰ 'ਤੇ ਜੇ ਆਪਾਂ ਮੇਲ ਮਿਲਾਪ ਦੀ ਗੱਲ ਕਰੀਏ, ਕੋਈ ਥੋੜ੍ਹੇ ਬਹੁਤ ਗਿੱਧੇ ਭੰਗੜੇ, ਕੋਈ ਭਾਈਚਾਰੇ ਨਾਲ ਸੰਬੰਧਿਤ ਫੰਕਸ਼ਨ ਵਗੈਰਾ ਹੁੰਦੇ ਆ? ਕਿਉਂਕਿ ਮੈਂ ਸੁਣਿਆ ਨਹੀਂ ਕਦੇ ਕਿ ਕੋਈ ਕਲਾਕਾਰ ਆਇਆ ਹੋਵੇ ਤੁਹਾਡੇ ਵਾਲੇ ਪਾਸੇ ਆਬਾਦੀ ਦੇ ਲਿਹਾਜ਼ ਨਾਲ।
ਹਾਂ, ਸਭ ਤੋਂ ਵੱਡੀ ਪ੍ਰੋਬਲਮ ਆ ਕਿ ਅਸੀਂ ਦੂਰ ਬਹੁਤ ਪੈਂਦੇ ਹਾਂ, ਇੱਕ ਤਰ੍ਹਾਂ ਦਾ ਆਈਸੋਲੇਟਿਡ ਆ। ਤੇ ਇੰਨਾ ਵੱਡਾ ਤੁਹਾਨੂੰ ਪਤਾ, ਫਿਰ ਜਦੋਂ ਕੋਈ ਕਲਾਕਾਰ ਆਉਣਾ ਚਾਹੁੰਦਾ ਤੇ ਫਿਰ ਉਹ ਚਾਹੁੰਦਾ ਕਿ ਵੱਡਾ ਇਕੱਠ ਵੀ ਹੋਵੇ, ਇੰਨਾ ਸਾਡੇ ਕੋਲ ਇਕੱਠ ਵੀ ਨਹੀਂ ਹੁੰਦਾ। ਪਰ ਅਸੀਂ ਆਪਣੇ ਇੱਥੇ ਦੇ ਹਿਸਾਬ ਨਾਲ ਕੁਛ ਨਾ ਕੁਛ ਕਰਦੇ ਰਹਿੰਦੇ ਹਾਂ, ਜਿੱਦਾਂ ਵਿਸਾਖੀ ਦਾ ਪ੍ਰੋਗਰਾਮ, ਹੋਲੀ ਦਾ ਪ੍ਰੋਗਰਾਮ, ਦੀਵਾਲੀ ਦਾ, ਤੇ ਇੱਦਾਂ ਦੇ ਕੋਈ ਨਾ ਕੋਈ ਪ੍ਰੋਗਰਾਮ ਸਾਡੇ ਚੱਲਦੇ ਰਹਿੰਦੇ ਆ ਤੇ ਲਾਸਟ ਹੁਣ ਅਸੀਂ ਹੋਲੀ ਦਾ ਪ੍ਰੋਗਰਾਮ ਕੀਤਾ ਸੀ ਉਹ ਤੋਂ ਬਾਅਦ ਕੋਵਿਡ ਦੀਆਂ ਰੈਸਟ੍ਰਿਕਸ਼ਨ ਲੱਗ ਗਈਆਂ ਸੀ ਤੇ ਹੁਣ ਪਰ ਇੱਥੇ ਕੋਵਿਡ ਦਾ ਇੰਨਾ ਜ਼ਿਆਦਾ ਹੈ ਨਹੀਂ ਤੇ ਅਸੀਂ ਸੋਚ ਰਹੇ ਹਾਂ ਹੁਣ ਦੀਵਾਲੀ ਦਾ ਜੇ ਕੋਈ ਸਭ ਕੁਛ ਠੀਕ ਰਿਹਾ ਦੀਵਾਲੀ ਦਾ ਫੰਕਸ਼ਨ ਕਰਾਂਗੇ ਪਰ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਮੈਂ ਭੰਗੜੇ ਟੀਮ ਨਾਲ ਜੁੜਿਆ ਹੋਇਆ ਸੀ ਉੱਥੇ ਤੇ ਇੱਥੇ ਵੀ ਅਸੀਂ ਜਿੱਦਾਂ ਕੋਈ ਵੀ ਫੰਕਸ਼ਨ ਪ੍ਰੋਗਰਾਮ ਆਉਂਦਾ ਆ ਤੇ ਫਿਰ ਆਪਾਂ ਰਲ ਮਿਲ ਕੇ ਮੁੰਡਿਆਂ ਨੂੰ ਮੈਂ ਥੋੜਾ ਬਹੁਤ ਭੰਗੜਾ ਸਿਖਾ ਕੇ ਅਸੀਂ ਮਾੜਾ ਮੋਟਾ ਸਟੇਜ ਤੇ ਨੱਚ ਲਈਦਾ
ਮੇਲਾ ਹੋ ਜਾਂਦਾ
ਹਾਂਜੀ ਮੇਲਾ ਮੁਲਾ ਹੋ ਜਾਂਦਾ ਇੱਥੇ ਬਾਕੀ ਜਿੱਦਾਂ ਕਹਿ ਲਈਏ ਕਿ ਛੋਟੀ ਮੋਟੀ ਪਾਰਟੀਆਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਜੇ ਕਿਸੇ ਦੇ ਘਰ ਕੋਈ ਬਰਥਡੇ ਪਾਰਟੀ ਹੈਗੀ ਜਾਂ ਕੁਛ ਹੈਗੇ ਫਿਰ ਉਹ ਸਾਰੇ ਇਕੱਠੇ ਹੋ ਜਾਂਦੇ ਇੱਥੇ
ਤੇ ਗਗਨ ਮੈਂ ਥੋੜ੍ਹਾ ਜਿਹਾ ਦੁਬਾਰਾ ਤੁਹਾਡੀ ਜ਼ਿੰਦਗੀ 'ਤੇ ਵਾਪਸ ਆਵਾਂ ਪਿਛਲੇ ਦਿਨੀ ਫੇਸਬੁੱਕ 'ਤੇ ਤੁਸੀਂ ਕੁਛ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਇੱਕ ਪਹਾੜ ਦੇ ਪਿੱਛੋਂ ਪਤਾ ਨਹੀਂ ਸੂਰਜ ਉੱਗਦਾ ਸੀ ਕਿ ਡੁੱਬਦਾ ਸੀ ਪਰ ਪਹਾੜ ਦੀ ਟੀਸੀ 'ਤੇ ਦਰਖਤ ਖੜਾ ਚਮਕਦਾ ਸੀ ਇਕੱਲਾ ਹੀ ਡਟਿਆ ਹੋਇਆ ਸੀ ਤੁਹਾਡੇ ਵਾਂਗੂ ਤੇ ਥੋੜ੍ਹਾ ਜਿਹਾ ਦੱਸੋਗੇ ਪ੍ਰਵਾਸ ਦੀ ਜ਼ਿੰਦਗੀ 'ਚ ਤੁਹਾਨੂੰ ਕਿਸ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਖਾਸ ਤੌਰ 'ਤੇ ਜੇ ਆਪਾਂ ਐਲਿਸ ਸਪ੍ਰਿੰਗ ਦੀ ਗੱਲ ਕਰਨੀ ਹੋਵੇ ਦੂਰ ਦੁਰਾਡੇ ਇੱਕ ਇਲਾਕੇ ਵਿੱਚ ਸ਼ਹਿਰ ਵਿੱਚ ਪੈਰ ਲਾਉਣ ਲਈ ਸਥਾਪਿਤ ਹੋਣ ਲਈ ਕਿਸ ਕਿਸਮ ਦੀਆਂ ਮੁਸ਼ਕਲਾਂ ਆਈਆਂ
ਚੁਣੌਤੀਆਂ ਜੇ ਆਪਾਂ ਗੱਲ ਕਰੀਏ ਤੇ ਕੱਲੀਆਂ ਮੈਨੂੰ ਨਹੀਂ ਮੈਨੂੰ ਲੱਗਦਾ ਕਿ ਸਾਰੇ ਆਪਣੇ ਜਿੰਨੇ ਵੀ ਵੀਰ ਭੈਣ ਸਟੂਡੈਂਟ ਇੱਥੇ ਆਏ ਆ ਉਹਨਾਂ ਨੂੰ ਸਾਰਿਆਂ ਨੂੰ ਹੀ ਇੱਥੇ ਚੁਣੌਤੀਆਂ ਦਾ ਸਾਹਮਣਾ ਤਾਂ ਕਰਨਾ ਹੀ ਪਿਆ ਸੇਮ ਉਹੀ ਸਾਡਾ ਵੀ ਉਹੀ ਸੀ ਸਟੂਡੈਂਟ ਲਾਈਫ ਚ ਤੁਹਾਨੂੰ ਪਤਾ ਹੀ ਹੈ ਥੋੜਾ ਜੋਬ ਦੀ ਪ੍ਰੋਬਲਮ ਹੁੰਦੀ ਆ ਫਿਰ ਬਾਅਦ ਵਿੱਚ ਇਮੀਗ੍ਰੇਸ਼ਨ ਦੀ ਪ੍ਰੋਬਲਮ ਆ ਜਾਂਦੀ ਆ ਪਰ ਮੈਂ ਆਪਣੇ ਆਪ ਨੂੰ ਥੋੜਾ ਲੱਕੀ ਸਮਝਦਾ ਕਿ ਮੈਨੂੰ ਇੱਥੇ ਐਲਿਸ ਸਪ੍ਰਿੰਗ ਜਲਦੀ ਆਉਣ ਦਾ ਮੌਕਾ ਮਿਲ ਗਿਆ ਤੇ ਬਾਕੀ ਜੇ ਉਸ ਹਿਸਾਬ ਨਾਲ ਦੇਖਿਆ ਜਾਵੇ ਐਲਿਸ ਸਪ੍ਰਿੰਗ ਚ ਜਿਸ ਫੀਲਡ ਚ ਮੈਂ ਸਟੱਡੀ ਕੀਤੀ ਮੈਂ ਕਮਿਊਨਿਟੀ ਵੈਲਫੇਅਰ ਵਿੱਚ ਕੀਤੀ ਸੀ ਉਸ ਫੀਲਡ ਵਿੱਚ ਇੱਥੇ ਕਾਫੀ ਜੋਬਾਂ ਹੈਗੀਆਂ ਸੀ ਤੇ ਮੈਨੂੰ ਜੋਬ ਲੱਭਣ ਚ ਕੋਈ ਇੰਨੀ ਪ੍ਰੋਬਲਮ ਨਹੀਂ ਆਈ ਫਿਰ ਉਸ ਤੋਂ ਬਾਅਦ ਨਾਰਥਰਨ ਟੈਰੀਟਰੀ ਗੌਰਮੈਂਟ ਵੀ ਇਮੀਗ੍ਰੇਸ਼ਨ ਨੂੰ ਇੱਥੇ ਮੂਵ ਹੋਣ ਨੂੰ ਨਾ ਬਹੁਤ ਜ਼ਿਆਦਾ ਇਨਕਰੇਜ ਕਰਦੀ ਆ ਤੇ ਉਹਨਾਂ ਦਾ ਵੀ ਇੱਕ ਪਲਾਨ ਚੱਲ ਰਿਹਾ ਸੀ ਕਿ ਉਸ ਕਰਕੇ ਫਿਰ ਉਹ ਵੀ ਆਸਾਨ ਹੋ ਗਿਆ ਮੈਨੂੰ ਕਿ ਮੈਂ ਅਪਲਾਈ ਕੀਤਾ ਨਾਲ ਦੀ ਨਾਲ ਫਿਰ ਉਹ ਵੀ ਮੈਨੂੰ ਸਪੋਂਸਰਸ਼ਿਪ ਵੀ ਮਿਲ ਗਈ ਤੇ ਜੋਬ ਦੇ ਮਾਮਲੇ 'ਚ ਦੇਖਿਆ ਜਾਵੇ ਤਾਂ ਕਾਫੀ ਠੀਕ ਆ ਕੰਪੇਅਰ ਟੂ ਬਾਕੀ ਸਿਟੀਜ਼ ਮੈਨੂੰ ਜੋ ਲੱਗਦਾ ਜਿੱਥੇ ਤੇ ਮੈਂ ਰਿਹਾ ਹੋਇਆ ਤੇ ਉਸ ਹਿਸਾਬ ਨਾਲ ਮੈਨੂੰ ਲੱਗਾ ਕਿ ਇੱਥੇ ਬਹੁਤ ਠੀਕ ਜੋਬ ਤੁਹਾਨੂੰ ਆਸਾਨੀ ਨਾਲ ਮਿਲ ਜਾਂਦੀ ਹੈ ਮਤਲਬ ਅਸੀਂ 2013 ਵਿੱਚ ਜਿਸਲੇ ਮੈਂ ਆਇਆ ਸੀ ਉਸ ਟਾਈਮ ਇੱਥੇ ਕਹਿੰਦੇ ਹੁੰਦੇ ਸੀ ਕਿ ਜੇ ਤੁਹਾਨੂੰ 3 ਦਿਨ ਵਿੱਚ ਜੋਬ ਨਾ ਮਿਲੀ ਨਾ ਤੇ ਤੁਸੀਂ ਮਤਲਬ ਲੱਭੀ ਨੀ
ਅੱਛਾ ਠੀਕ ਹੈ
ਉਸਲੇ
ਬਹੁਤ ਵੱਡੀ ਸਟੇਟਮੈਂਟ ਹੈ
ਹਾਂ ਜੋਬ ਓਪਰਚੁਨਿਟੀ ਸੀ ਇੱਥੇ
ਮਤਲਬ ਜਾਨੀ ਉਸ ਹਿਸਾਬ ਨਾਲ ਆਬਾਦੀ ਵੀ ਘੱਟ ਆ ਲੋੜਾਂ ਵੀ ਹੈਗੀਆਂ ਭਾਈਚਾਰਕ ਲੋੜਾਂ ਵੀ ਹੈਗੀਆਂ ਤੇ ਮਾਈਗ੍ਰੇਸ਼ਨ ਜਿਹੜੀ ਹੋਈ ਆ ਉਨੀ ਨਹੀਂ ਹੋਈ ਆ ਤੇ ਉਸ ਹਿਸਾਬ ਨਾਲ ਨੌਕਰੀਆਂ ਲਈ ਕੰਪੀਟੀਸ਼ਨ ਵੀ ਘੱਟ
ਥੋੜਾ ਜਿਹਾ ਨਾ ਭਾਜੀ ਇਹ ਟ੍ਰਾਂਜਿਟ ਟਾਊਨ ਕਿਹਾ ਜਾਂਦਾ ਕਿ ਟੂਰਿਸਟ ਟਾਊਨ ਆ ਇੱਥੇ ਲੋਕ ਆਉਂਦੇ ਆ ਤੇ ਕੁਛ ਟਾਈਮ ਰਹਿ ਕੇ ਵਾਪਸ ਚਲ ਜਾਂਦੇ ਕਿਸੇ ਨਾ ਕਿਸੇ ਵੱਡੀ ਸਿਟੀ ਵਿੱਚ ਮੂਵ ਹੋ ਜਾਂਦੇ ਆ ਤੇ ਜਿਹਨਾਂ ਨੇ ਕਈਆਂ ਨੇ ਖਾਸ ਕਰ ਹੈਲਥ ਡਿਪਾਰਟਮੈਂਟ ਵਿੱਚ ਵੀ ਕਿਸੇ ਨੇ ਪਲੇਸਮੈਂਟਾਂ ਕਰਨੀਆਂ ਹੋਵੇ ਉਹ ਇੱਥੇ ਆਉਂਦੇ ਆ 6 ਮਹੀਨੇ ਦੀ ਪਲੇਸਮੈਂਟ ਲਗਾ ਕੇ ਚੱਲ ਜਾਂਦੇ ਕੋਈ ਪੱਕੇ ਵਰਕਰ ਇਹਨਾਂ ਨੂੰ ਨਹੀਂ ਮਿਲਦੇ ਤੇ ਇਸ ਕਰਕੇ ਚਾਹੁੰਦੇ ਸੀ ਕਿ ਸਾਨੂੰ ਇਹਨਾਂ ਨੇ ਫਿਰ ਇਮੀਗ੍ਰੇਸ਼ਨ ਨੂੰ ਜ਼ਿਆਦਾ ਵਧਾਇਆ ਇੱਥੇ ਕਿ ਅਸੀਂ ਆਵੇ ਲੋਕ ਇੱਥੇ 2-3 ਸਾਲ ਰਹਿਣ ਤੇ ਉਹਦੇ ਨਾਲ ਫਿਰ ਸਾਨੂੰ ਪੱਕੇ ਵਰਕਰ ਵੀ ਮਿਲਣ ਇੱਥੇ
ਨਾਰਦਰਨ ਟੈਰੀਟਰੀ ਦਾ ਮਨ 'ਚ ਖਿਆਲ ਆਉਂਦਾ ਤਾਂ ਆਦਿਵਾਸੀ ਭਾਈਚਾਰਾ ਮੂਲ ਨਿਵਾਸੀ ਉਹਨਾਂ ਦਾ ਵੀ ਧਿਆਨ ਧਰਿਆ ਜਾਂਦਾ ਮੱਲੋ ਮੱਲੀ ਥੋੜ੍ਹਾ ਜਿਹਾ ਦੱਸੋਗੇ ਉਹਨਾਂ ਲੋਕਾਂ ਨਾਲ ਕਿਸ ਕਿਸਮ ਦੀ ਜੋੜ ਜੜੋਤਾ ਤੁਹਾਡੀ ਤੁਹਾਡੇ ਵਰਗੇ ਲੋਕਾਂ ਦੀ ਜਿਹੜੇ ਹੁਣੇ ਹੁਣੇ ਇੱਥੇ ਮਾਈਗ੍ਰੇਟ ਹੋਏ ਨੇ
ਹਾਂਜੀ ਮੇਰਾ ਮੈਂ ਇੱਥੇ ਆ ਕੇ ਕੰਮ ਕੀਤਾ ਸੀ ਡਿਸੇਬਿਲਿਟੀ ਵਿੱਚ ਤੇ ਮੈਂਟਲ ਹੈਲਥ ਵਿੱਚ ਤੇ ਉਹਦੇ ਨਾਲ ਮੈਨੂੰ ਕਾਫੀ ਮੌਕਾ ਮਿਲਿਆ ਇਹਨਾਂ ਨਾਲ ਜੁੜਨ ਬੈਠਣ ਦਾ ਕਿਉਂਕਿ ਜ਼ਿਆਦਾਤਰ ਜਿੰਨੇ ਵੀ ਪਾਰਟਿਸਪੈਂਟ ਇਹਨਾਂ ਦੇ ਹੈਗੇ ਆ ਉਹ ਜ਼ਿਆਦਾ ਇੰਡੀਜਨਸ ਬੈਕਗਰਾਉਂਡ ਨਾਲ ਤਾਲੁਕ ਰੱਖਦੇ ਆ ਤੇ ਉਹਦੇ ਨਾਲ ਫਿਰ ਮੈਨੂੰ ਇਹਨਾਂ ਦੇ ਕਲਚਰ ਨੂੰ ਵੀ ਕਾਫੀ ਜਾਣਨ ਨੂੰ ਮਿਲਿਆ ਤੇ ਇਹ ਸਾਨੂੰ ਜੇ ਜਿੱਦਾਂ ਦੇਖਿਆ ਜਾਵੇ ਥੋੜਾ ਜਿਹਾ ਪਸੰਦ ਵੀ ਕਰਦੇ ਆ ਕਿ ਇਹਨਾਂ ਨੂੰ ਲੱਗਦਾ ਕਿ ਅਸੀਂ ਇੱਕੋ ਜਿਹੇ ਦਿੱਖ ਵਾਲੇ ਲੱਗਦੇ ਹਾਂ ਤੇ ਬਾਕੀ ਇੱਥੇ ਦੀ ਪੋਪੂਲੇਸ਼ਨ ਨਾਰਥਰਨ ਟੈਰੀਟਰੀ ਦੀ 29% ਪੋਪੂਲੇਸ਼ਨ ਤਾਂ ਮੂਲ ਵਾਸੀਆਂ ਦੀ ਆ
ਜੀ
ਤੇ ਥੋੜਾ ਜਿਹਾ ਇਹਨਾਂ ਦਾ ਜਿਹੜਾ ਕਲਚਰ ਵੀ ਆ ਉਹ ਸਾਡੇ ਨਾਲ ਬਹੁਤ ਜ਼ਿਆਦਾ ਮਿਲਦਾ ਜੁਲਦਾ ਆ ਕਿ ਜਿੱਦਾਂ ਦੇਖਿਆ ਜਾਵੇ ਇਹਨਾਂ ਦਾ ਪਰਿਵਾਰਕ ਸਾਂਝ ਜਿਹੜੀ ਉਹ ਬੜੀ ਜ਼ਿਆਦਾ ਆ ਆਪਣੇ ਜਿੱਦਾਂ ਹੁੰਦਾ ਆ ਕਿ ਆਪਾਂ ਇੱਕ ਦੂਜੇ ਦੇ ਮਾਮੇ ਨਾਨੇ ਸਾਰਿਆਂ ਨੂੰ ਮਤਲਬ ਇੱਕ ਦੂਜੇ ਨੂੰ ਜਾਣਦੇ ਰਿਸ਼ਤੇਦਾਰਾਂ ਨੂੰ ਅਧੀਨ ਆ ਵਿੱਚ ਆ ਤੇ ਮਤਲਬ ਕਾਫੀ ਸਿਮਿਲੈਰਿਟੀ ਜਿਹੀਆਂ ਲੱਗਦੀਆਂ ਤੇ ਇਸ ਕਰਕੇ ਸਾਨੂੰ ਇਹਨਾਂ ਨਾਲ ਮਿਕਸ ਹੋਣ 'ਚ ਕੋਈ ਇੰਨੀ ਪ੍ਰੋਬਲਮ ਨਹੀਂ ਆਉਂਦੀ ਏਦਾਂ ਲੱਗਦਾ ਕਿ ਆਪਾਂ ਇੱਕੋ ਜਿਹੇ ਲੋਕ ਆ
ਜੀ ਤੇ ਜੇ ਮੰਨ ਲਓ ਤੁਹਾਡੇ ਕੋਈ ਬਾਹਰੋਂ ਸਾਡੇ ਵਰਗਾ ਸੱਜਣ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਭੈਣ ਭਾਈ ਯਾਰ ਦੋਸਤ ਤੁਹਾਡੇ ਕੋਲ ਮਿਲਣ ਆਵੇ ਤਾਂ ਐਲਿਸ ਸਪ੍ਰਿੰਗ 'ਚ ਫਿਰ ਦਿਖਾਉਣ ਲਈ ਕੀ ਆ ਤੁਹਾਡੇ ਕੋਲ
ਐਲਿਸ ਸਪ੍ਰਿੰਗ ਭਾਜੀ ਤੁਹਾਨੂੰ ਜੇ ਮੈਂ ਕਹਾਂ ਤੇ ਟੋਟਲੀ ਡਿਫਰੈਂਟ ਵਰਲਡ ਆ ਮੈਲਬਰਨ ਤੋਂ।
ਜੀ
ਠੀਕ ਹੈ, ਜੇ ਇਹਦੇ ਵਿੱਚ ਜਿਹੜਾ ਦੇਖਣ ਨੂੰ ਬਹੁਤ ਕੁਛ ਆ, ਜ਼ਿਆਦਾਤਰ ਇੱਥੇ ਤੁਹਾਨੂੰ ਬਿਲਡਿੰਗਾਂ ਤਾਂ ਦੇਖਣ ਨੂੰ ਬਿਲਕੁਲ ਨਹੀਂ ਮਿਲਣੀਆਂ, ਨਾ ਹੀ ਤੁਹਾਨੂੰ ਟ੍ਰੈਫਿਕ ਦੇਖਣ ਨੂੰ ਮਿਲਣਾ। ਜੇ ਕਹਾਂ ਕਿ ਮੈਂ ਤੁਹਾਨੂੰ ਕਿਤੇ ਕੋਈ ਚਕਾ ਚੌਂਦ ਵਾਲੀ ਜਗ੍ਹਾ ਤੇ ਲੈ ਜਾਵਾਂ, ਉਹ ਇੱਦਾਂ ਦਾ ਬਿਲਕੁਲ ਨਹੀਂ ਹੈਗਾ। ਇੱਥੇ ਜ਼ਿਆਦਾਤਰ ਹੈ ਨੇਚਰ ਨਾਲ ਰਿਲੇਟਡ ਚੀਜ਼ਾਂ, ਕਿ ਐਲਿਸ ਸਪ੍ਰਿੰਗ 'ਚ ਹਾਈਕਿੰਗ ਵਾਸਤੇ ਬਹੁਤ ਜ਼ਿਆਦਾ ਮਸ਼ਹੂਰ ਆ, ਮਾਊਂਟੇਨ ਬਾਈਕਿੰਗ ਵਾਸਤੇ ਜ਼ਿਆਦਾ ਬਹੁਤ ਜ਼ਿਆਦਾ ਮਸ਼ਹੂਰ ਆ। ਤੇ ਸਾਡੇ ਇੱਥੋਂ 500 ਕਿਲੋਮੀਟਰ ਜਿਹੜੀ ਮੇਨ ਅਟਰੈਕਸ਼ਨ ਆਸਟ੍ਰੇਲੀਆ ਦੀ ਆਇਰ ਰੌਕ, ਉਹ ਇੱਥੋਂ 500 ਕਿਲੋਮੀਟਰ ਪੈਂਦੀ ਆ। ਤੇ ਉਹ ਜ਼ਿਆਦਾਤਰ ਲੋਕ ਪਹਿਲਾਂ ਐਲਿਸ ਸਪ੍ਰਿੰਗ ਆਉਂਦੇ ਆ, ਫਿਰ ਇੱਥੋਂ ਡਰਾਈਵ ਕਰਕੇ ਜਾਂ ਕੀ ਕਹਿੰਦੇ ਉਹਨੂੰ ਜਾਂ ਬੱਸ ਵਿੱਚ ਇੱਥੋਂ ਆਇਰ ਰੌਕ ਜਾਂਦੇ ਆ। ਉਹ ਇੱਕ ਮੇਨ ਅਟਰੈਕਸ਼ਨ ਆ। ਤੇ ਉਹ ਤੋਂ ਇਲਾਵਾ ਇੱਥੇ ਇਹ ਰੇਂਜਿਸ ਹੈਗੀਆਂ, ਤੇ ਆਪਣੇ ਕੀ ਕਹਿੰਦੇ ਨੂੰ ਕੈਟਲ ਫਾਰਮਸ ਵਗੈਰਾ ਹੈਗੇ ਆ, ਮਤਲਬ ਜ਼ਿਆਦਾ ਜਿੰਨਾ ਵੀ ਨੇਚਰ ਦੇ ਨਾਲ ਰਿਲੇਟਡ ਚੀਜ਼ਾਂ ਨਾ, ਉਹ ਤੁਹਾਨੂੰ ਦੇਖਣ ਨੂੰ ਇੱਥੇ ਮਿਲੂਗੀਆਂ।
ਤੇ ਗਗਨ, ਥੋੜਾ ਜਿਹਾ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਵੀ ਜਾਣੀਏ। ਪੰਜਾਬ
ਹਾਂਜੀ,
ਚੋਂ ਕਿਹੜੇ ਇਲਾਕੇ ਨਾਲ ਤੁਹਾਡੀ ਸਾਂਝ, ਪਿਛੋਕੜ ਕਿੱਥੋਂ ਦਾ, ਤੇ ਇੱਥੇ ਫਿਰ ਪਰਿਵਾਰ ਸਮੇਤ ਰਹਿੰਦੇ ਹੋ?
ਭਾਜੀ ਮੈਂ ਹੁਸ਼ਿਆਰਪੁਰ ਤੋਂ ਆ, ਖਾਸ ਹੁਸ਼ਿਆਰਪੁਰ ਤੋਂ ਹੀ ਆ। ਤੇ ਮੇਰਾ ਇੱਥੇ ਮੈਂ ਇਕੱਲਾ ਹੀ ਰਹਿੰਦਾ, ਤੇ ਮੇਰੀ ਮੋਸਟਲੀ ਫੈਮਿਲੀ ਜ਼ਿਆਦਾਤਰ ਕੈਨੇਡਾ ਰਹਿੰਦੀ ਆ, ਤੇ ਕੁਛ ਫੈਮਿਲੀ ਮੇਰੀ ਇੰਡੀਆ ਹੀ ਆ, ਤੇ ਇਕੱਲਾ ਹੀ ਆ ਮੈਂ ਇੱਥੇ ਐਲਿਸ ਸਪ੍ਰਿੰਗ 'ਚ।
ਤੇ ਹਜੇ ਲਾਲ ਚੂੜੇ ਵਾਲੀ ਝਾਂਜਰਾਂ ਵਾਲੀ ਆਈ ਨਹੀਂ ਫਿਰ? ਹੈ
ਨਹੀਂ ਭਾਜੀ, ਹਲੇ ਤਾਂ ਨਹੀਂ ਆਈ, ਘਰਦੇ ਹੁਣ ਪਿੱਛੇ ਤਾਂ ਪੈ ਗਏ ਆ
ਜੀ।
ਹਾਂਜੀ,
ਤੇ ਥੋੜਾ ਜਿਹਾ ਦੱਸੋਗੇ ਕਿਸੇ ਦੇ ਮਨ ਮੰਦਰ 'ਚ ਧਾਰਿਆ ਹੋਵੇ ਵੀ ਮੈਂ ਹੁਣ ਰੀਜਨਲ ਏਰੀਏ ਵਿੱਚ ਮੂਵ ਕਰਨਾ, ਚਾਹੇ ਉਹ ਵੀਜ਼ਾ ਨਾਲ ਰਿਲੇਟਡ ਉਹਨਾਂ ਦਾ ਕੋਈ ਮਸਲਾ ਕਿਉਂ ਨਾ ਹੋਵੇ, ਕਿਉਂਕਿ ਵੀਜ਼ਾ ਨਾਲ ਸੰਬੰਧਿਤ ਮਸਲੇ ਬਹੁਤ ਸਾਰੇ ਲੋਕਾਂ ਦੇ ਪੇਂਡੂ ਖੇਤਰਾਂ 'ਚ ਜਾ ਕੇ ਹੱਲ ਹੋ ਜਾਂਦੇ ਆ। ਸੋ ਨਵੇਂ ਲੋਕ ਜੇ ਕਿਸੇ ਨੇ ਮਨ ਬਣਾਇਆ ਹੋਵੇ ਐਲਿਸ ਸਪ੍ਰਿੰਗ ਵੱਲ ਨੂੰ ਆਉਣ ਦਾ, ਤਾਂ ਤੁਹਾਨੂੰ ਪੁੱਛੇ ਕਿ ਵੀ ਮੈਂ ਆ ਜਾਵਾਂ ਜਾਂ ਮੈਂ ਕਿਸੇ ਹੋਰ ਪਾਸੇ ਪੇਂਡੂ ਖੇਤਰ ਜਾਵਾਂ, ਤਾਂ ਤੁਹਾਡੀ ਕੀ ਸਲਾਹ ਹੋਊਗੀ?
ਭਾਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਸਲਾਹ ਦਊਂਗਾ, ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਰੀਜਨਲ ਏਰੀਆ ਵਿੱਚ ਜਾਏ ਬਗੈਰ ਤੁਹਾਡਾ ਵੀਜ਼ਾ ਕੋਈ ਮਸਲਾ ਨਹੀਂ ਹੱਲ ਹੁੰਦਾ, ਜਾਂ ਕੀ ਕਹਿ ਲਈਏ ਕਿ ਪੱਕੇ ਹੋਣ ਦਾ ਹੱਲ ਨਹੀਂ ਹੋ ਰਿਹਾ, ਤੇ ਤੁਹਾਨੂੰ ਬੇਝਿਜਕ ਸੋਚੇ ਬਗੈਰ ਤੁਹਾਨੂੰ ਮੂਵ ਹੋ ਜਾਣਾ ਚਾਹੀਦਾ। ਠੀਕ ਹੈ, ਜੇ ਤੁਸੀਂ ਹੁਣ, ਮੈਨੂੰ ਬਾਕੀ ਸਟੇਟਸ ਦਾ ਪਤਾ ਨਹੀਂ ਆ, ਮੈਂ ਐਲਿਸ ਨਾਰਦਰਨ ਟੈਰੀਟਰੀ ਬਾਰੇ ਤੁਹਾਨੂੰ ਦੱਸ ਸਕਦਾ। ਇੱਥੇ ਤੁਹਾਨੂੰ ਜੋਬ ਮਿਲ, ਟਾਈਮ ਵੀ ਲੱਗ ਸਕਦਾ, ਪਰ ਇਹ ਆ ਕਿ ਇੱਥੇ ਜੋਬ ਮਿਲਣ ਦੇ ਚਾਂਸਿਸ ਬਹੁਤ ਜ਼ਿਆਦਾ ਆ, ਤੇ ਖਾਸ ਕਰ ਹੈਲਥ ਡਿਪਾਰਟਮੈਂਟ ਵਿੱਚ, ਖਾਸ ਕਰ ਆਪਣੇ ਕੀ ਕਹਿੰਦੇ ਨੂੰ ਟੂਰਿਸਟ ਡਿਪਾਰਟਮੈਂਟ ਵਿੱਚ, ਔਰ ਜਿਹੜੇ ਤੁਹਾਡੇ ਕੁਕਿੰਗ ਆਪਣੇ ਸ਼ੈਫ ਦੀ ਜੋਬ ਜਾਂ ਇੱਦਾਂ ਦੀ ਜੋਬ, ਇੱਦਾਂ ਦੇ ਕਾਫੀ ਚਾਂਸਿਸ ਹੈਗੇ ਇੱਥੇ।
ਜੀ ਬੜੀ ਮਿਹਰਬਾਨੀ ਗਗਨ, ਇਹ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰਨ ਲਈ, ਪਰ ਮੈਂ ਨਾਲ ਨਾਲ ਉਹਨਾਂ ਨੂੰ, ਸਾਰੇ ਮਿੱਤਰਾਂ ਨੂੰ, ਸਾਰੇ ਸੁਣਨ ਵਾਲਿਆਂ ਨੂੰ ਆਗਾਹ ਕਰਨਾ ਚਾਹੁੰਦਾ ਕਿ ਇਹ ਕੋਈ ਪ੍ਰੋਫੈਸ਼ਨਲ ਸਲਾਹ ਨਹੀਂ ਆ, ਇਹ ਗਗਨ ਉਹਨਾਂ ਨੇ ਆਪਣੇ ਜ਼ਾਤੀ ਨਿੱਜੀ ਤਜਰਬਿਆਂ ਦੇ ਆਧਾਰ 'ਤੇ ਇਹ ਸਾਰੀ ਜਾਣਕਾਰੀ ਸਾਡੇ ਤੱਕ ਪਹੁੰਚਦੀ ਕੀਤੀ ਆ। ਸੋ ਅਗਰ ਉਹਨਾਂ ਨੂੰ ਕੋਈ ਇਸ ਕਿਸਮ ਦੀ ਸਮੱਸਿਆ ਜਾਂ ਇਸ ਕਿਸਮ ਦਾ ਕੋਈ ਮਸਲਾ ਹੈਗਾ, ਤਾਂ ਉਹ ਕਿਸੇ ਮਾਹਰ ਦੀ ਸਲਾਹ ਜ਼ਰੂਰ ਲੈਣ। ਅਤੇ ਬਹੁਤ ਬਹੁਤ ਮਿਹਰਬਾਨੀ ਗਗਨ, ਜਾਂਦੇ ਜਾਂਦੇ ਕੋਈ ਸੁਨੇਹਾ ਦੇਣਾ ਹੋਵੇ ਤਾਂ ਮੰਚ ਹਾਜ਼ਰ ਹੈ ਤੁਹਾਡੇ ਲਈ।
ਮੈਂ ਸ਼ੁਕਰੀਆ ਕਰਨਾ ਚਾਹੁੰਦਾ SBS ਪੰਜਾਬੀ ਵਾਲਿਆਂ ਨੂੰ ਕਿ ਮੈਨੂੰ ਇਹ ਮੌਕਾ ਦਿੱਤਾ ਆਪਣੇ ਨਿੱਜੀ ਜ਼ਿੰਦਗੀ ਬਾਰੇ ਸ਼ੇਅਰ ਕਰਨ ਵਾਸਤੇ। ਤੇ ਬਾਕੀ ਮੈਂ ਸਾਰਿਆਂ ਨੂੰ ਕਹੂੰਗਾ, ਨਾਰਦਰਨ ਟੈਰੀਟਰੀ ਲੱਗਦਾ ਹੈ ਸਾਨੂੰ ਕਿ ਕਾਫੀ ਲੋਕ ਇਹਨੂੰ ਅਵੋਇਡ ਕਰਦੇ ਆ ਘੁੰਮਣ ਫਿਰਨ ਵਾਸਤੇ, ਕਿ ਹਾਂ ਵੀ ਪਤਾ ਨੀ ਸਾਨੂੰ ਕਿੱਦਾਂ, ਕਿ ਜਦ ਲੋਕ ਘੁੰਮਣ ਜਾਂਦੇ ਆ, ਜਾਂ ਕੋਈ ਕੁਈਨਜ਼ਲੈਂਡ ਚੱਲ ਜਾਊਗਾ, ਤਸਮਾਨੀਆ ਚੱਲ ਜਾਊਗਾ, ਵੈਸਟਰਨ ਆਸਟ੍ਰੇਲੀਆ ਜਾਂ ਨਿਊ ਸਾਊਥ ਵੇਲ, ਕੋਈ ਵੀ ਇੱਥੇ ਜ਼ਿਆਦਾ ਘੁੰਮਣ ਨਹੀਂ ਆਉਂਦੇ, ਪਰ ਮੈਂ ਇੱਕ ਵਾਰ ਪ੍ਰੈਫਰ ਕਰੂੰਗਾ, ਹਰੇਕ ਨੂੰ ਕਹੂੰਗਾ ਕਿ ਇੱਕ ਵਾਰੀ ਜ਼ਿੰਦਗੀ ਵਿੱਚ ਜ਼ਰੂਰ ਨਾਰਦਰਨ ਟੈਰੀਟਰੀ ਘੁੰਮ ਕੇ ਜਾਓ, ਤੁਹਾਨੂੰ ਇੱਥੇ ਦਾ ਡਿਫਰੈਂਟ ਡਿਫਰੈਂਟ ਆਸਟ੍ਰੇਲੀਆ ਦੇਖਣ ਨੂੰ ਮਿਲੂਗਾ।
ਹਾਂਜੀ, ਖਾਸ ਤੌਰ 'ਤੇ ਕਿਉਂਕਿ ਅਸੀਂ ਲੋਕ ਚਕਾ ਚੌਂਧ ਨੂੰ ਗਿੱਝੇ ਹੋਏ ਹਾਂ, ਵੱਡੀਆਂ ਵੱਡੀਆਂ ਇਮਾਰਤਾਂ ਨੂੰ ਗਿੱਝੇ ਹੋਏ ਹਾਂ, ਪਰ ਜੇ ਤੁਸੀਂ ਕੁਦਰਤ ਨਾਲ ਜ਼ਰਾ ਜਿੰਨਾ ਵੀ ਪਿਆਰ ਰੱਖਦੇ ਹੋ ਤਾਂ ਅਕਸਰ ਕਿਹਾ ਜਾਂਦਾ ਕਿ ਫਿਰ ਨਾਰਦਰਨ ਟੈਰੀਟਰੀ ਨੂੰ ਜ਼ਰੂਰ ਦੇਖਣਾ ਚਾਹੀਦਾ, ਉੱਥੇ ਜ਼ਰੂਰ ਘੁੰਮਣ ਘੁਮਾਉਣ ਜਾਣਾ ਚਾਹੀਦਾ। COVID-19 ਤੋਂ ਥੋੜ੍ਹਾ ਜਿਹਾ ਪਰੇ ਹੋਈਏ ਜੀ, ਅਤੇ ਹਾਲਾਤ ਥੋੜ੍ਹੇ ਜਿਹੇ ਸੁਧਰਨ, ਸਰਹੱਦਾਂ ਖੋਲ੍ਹਣ, ਤਾਂ ਕਿਤੇ ਜਾ ਕੇ ਟੂਰਿਜ਼ਮ ਨੇ ਦੁਬਾਰਾ ਖੋਲ੍ਹਣਾ, ਪਤਾ ਨਹੀਂ ਹਜੇ ਸਾਲ ਹੀ ਲੱਗ ਜੇ, ਪਰ ਜਦ ਵੀ ਖੁੱਲ੍ਹੇ ਤਾਂ ਗਗਨ ਦੀ ਇਹੀ ਸਲਾਹ ਕਿ ਇੱਕ ਵਾਰ ਜ਼ਰੂਰ ਉੱਥੇ ਜਾਇਆ ਜਾਵੇ, ਦੇਖਿਆ ਜਾਵੇ ਆਸਟ੍ਰੇਲੀਆ ਦਾ ਇੱਕ ਉਹ ਹਿੱਸਾ ਵੀ। ਬਹੁਤ ਬਹੁਤ ਮਿਹਰਬਾਨੀ,
ਥੈਂਕ ਯੂ। You with SBS Radio.